ਕੋਈ ਕੈਂਚੀਆਂ ਲਾਉਂਦਾ, ਕੋਈ ਉਸਤਰੇ ਲਾਉਂਦਾ, ਕੋਈ ਵਾਲ ਵਧਾਉਂਦਾ, ਕੋਈ ਨਹੁੰ ਵਧਾਉਂਦਾ, ਜਿਹਾ ਜਿਹਾ ਮਾਂ ਦੇ ਪੇਟ ਚੋਂ ਜਨਮਿਆ ਹੋਇਆ ਜੇ ਰਹਿ ਅੰਮ੍ਰਿਤ ਛੱਕ ਕਸ਼ਹਿਰਾ ਪਾ ਕਾਤਰਾ ਪਾ ਗੁਰੂ ਵਾਲਾ ਬਣ, ਇਉਂ ਭੇਖਾਂ ਵਿੱਚ ਕੀ ਪਿਆ ਹੈ। ਫਿਰ ਜਿਹੜਾ ਭੇਖ ਜਿਹੜਾ ਹੈ ਨਾ ਭੇਖ ਜਿਹੜਾ 84 ਲੱਖ ਜੂਨਾਂ ਰੂਪੀ ਭੇਖ ਵਿੱਚ ਤੁਰਿਆ ਫਿਰਦਾ ਜਿਹੜਾ, ਇਹ ਵੀ ਮਿਟ ਜਾਂਦਾ। ਮੰਨਾ ਨਾਨਕ ਭਵੈ ਨਾ ਭੇਖ, ਨਾ ਭੇਖਾਂ ਵਿੱਚ ਭਟਕਦਾ, ਨਾ ਭਿੱਖਿਆ ਮੰਗਦਾ। ਦੁਰਭਿੱਖ ਕਹਿੰਦੇ ਕਾਲ ਨੂੰ, ਜਦੋਂ ਕਾਲ ਪੈ ਜਾਂਦਾ ਅੰਨ ਦਾ ਕਿਤੇ ਦਾਣਾ ਵੀ ਨਹੀਂ ਮਿਲਦਾ। ਤੇ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਲਿਖਿਆ, ਦੁਨੀਆਂ ਮਰੈ ਆਨੰਦ ਹਾਵੈ ਮੇਰਾ ਸਿੱਖ ਭੁੱਖਾ ਨਾ ਜਾਵੈ। ਇਹ 10ਵੇਂ ਪਾਤਸ਼ਾਹ ਦੇ ਭਵਿੱਖਤ ਵਾਕ ਨੇ 100 ਸਾਖੀ ਚ। ਕਹਿੰਦੇ ਦੁਨੀਆਂ ਅੰਨ ਕਰਕੇ ਮਰੂਗੀ ਪਰ ਮੇਰੇ ਗੁਰਸਿੱਖ ਨੂੰ ਕਮੀ ਨਹੀਂ ਆਊਗੀ। ਇਸ ਪ੍ਰਕਾਰ ਦੁਰਭਿੱਖ ਨਹੀਂ ਗੁਰਸਿੱਖ ਨੂੰ ਆਉਂਦੀ ਕਦੇ ਵੀ, ਭਿੱਖਿਆਂ ਨਹੀਂ ਮੰਗਦਾ, ਭੇਖਾਂ ਵਿੱਚ ਨਹੀਂ ਭਟਕਦਾ, 84 ਲੱਖ ਜੂਨਾਂ ਵਿੱਚ ਨਹੀਂ ਭਿੱਖਿਆ ਮੰਗਦਾ ਫਿਰਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਨਾਮ ਦਾ ਮੰਨਣ ਕਰਨਾ ਜਾਣੇ ਨਾ ਤਾਂ ਐਸਾ ਹੈ ਇਹ ਨਾਮ ਮਾਇਆ ਕਾਲਖ ਤੋਂ ਰਹਿਤ ਕਿ ਮੰਨੈ ਪਾਵ ਹੈ ਮੋਖ ਦੁਆਰ। ਜਿਹੜਾ ਨਾਮ ਦਾ ਮੰਨਣ ਕਰਕੇ, ਮੰਨਣ ਕਰਨਾ ਉਹੀ ਹੈ ਜਿਹੜਾ ਜਪਣਾ, ਬਸ ਇਹੀ ਮੰਨਣ ਹੈ ਇਹਦਾ। ਜਿਹੜਾ ਜਪਦਾ ਹੀ ਨਹੀਂ ਉਹਨੇ ਕਾਹਦਾ ਮੰਨਣ ਕੀਤਾ, ਜਿਹੜਾ ਜਪਣ ਲੱਗ ਪਿਆ ਉਹਨੇ ਮੰਨਣ ਕਰ ਲਿਆ, ਜਿਹੜਾ ਸੁਣਨ ਲੱਗ ਗਿਆ ਕੰਨਾਂ ਨਾਲ ਕਮਾਉਣ ਲੱਗ ਪਿਆ ਉਹਨੇ ਅਧਿਆਸਨ ਕਰ ਲਿਆ। ਜੇ ਕੋਈ ਇਹੋ ਜਿਹੇ ਨਾਮ ਨੂੰ ਮੰਨਣਾ ਕਰਨਾ ਜਾਣੇ ਮਨ ਦੇ ਅੰਦਰ, ਉਹ ਵੀ ਕੋਈ ਨਿਰੰਜਨ ਵਰਗਾ ਹੀ ਹੋ ਜਾਂਦਾ, ਉਹ ਵੀ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ। ਸੋ ਐਸਾ ਉਪਦੇਸ਼ ਮਹਾਰਾਜ ਨੇ 15ਵੀਂ ਪੌੜੀ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਰਸਨਾ ਨੂੰ ਹੋਰ ਪਵਿੱਤਰ ਕਰੀਏ। ਵਾਹੇ ਗੁਰੂ ਸ਼੍ਰਵਣ ਮੰਨਣ ਅਧਿਆਸਣ 7 ਪੌੜੀਆਂ ਤੱਕ ਤੇ ਆਪਾਂ ਨੂੰ ਜਿਹੜੀ ਅਧਿਆਤਮਕ ਵਿੱਦਿਆ ਨਾ ਉਹਦੇ ਬਾਰੇ ਗਿਆਨ ਦਿੱਤਾ ਸੀ। 7 ਪੌੜੀਆਂ ਤੱਕ ਅਧਿਆਤਮਕ ਵਿੱਦਿਆ ਕਹਿੰਦੇ ਨੇ ਉਹਨੂੰ। ਫਿਰ ਸ਼੍ਰਵਣ ਦਿੱਤਾ, ਫਿਰ ਮੰਨਣ ਦਿੱਤਾ, ਫਿਰ ਅਧਿਆਸਣ। ਹੁਣ ਪੰਚ ਪ੍ਰਮਾਣ ਦੀ ਪੌੜੀ ਚ ਅਧਿਆਸਣ ਆਉਣਾ, ਕਿਉਂਕਿ ਸ਼੍ਰਵਣ ਮੰਨਣ ਦਾ ਆਪਾਂ ਸਰੂਪ ਪਹਿਲਾਂ ਸ਼੍ਰਵਣ ਕਰ ਚੁੱਕੇ ਹਾਂ। ਪਹਿਲੇ ਇਹ ਜਦੋਂ ਆਪਾਂ ਥਾਪਿਆ ਨਾ ਜਾਏ ਕੀਤਾ ਨਾ ਹੋਏ ਦੀ ਪੌੜੀ ਵਿੱਚ ਸੀਗੇ, ਉਦੋਂ ਆਪਾਂ ਸ਼੍ਰਵਣ ਦੇ ਸਰੂਪ ਨੂੰ ਸ਼੍ਰਵਣ ਕੀਤਾ, ਮੰਨਣ ਦੇ ਸਰੂਪ ਨੂੰ ਵੀ ਉੱਥੇ ਹੀ ਸ਼੍ਰਵਣ ਕੀਤਾ ਸੀ ਆਪਾਂ ਕਿ ਮੰਨਣ ਕਿਹਨੂੰ ਕਹਿੰਦੇ ਨੇ। ਹੁਣ ਅਧਿਆਸਣ ਨੂੰ ਸ਼੍ਰਵਣ ਕਰਨਾ। ਅਧਿਆਸਣ ਦਾ ਜਿਹੜਾ ਸਰੂਪ ਉਹ ਹੈ ਕਿ ਆਪਾਂ ਨੇ ਅਧਿਆਸਣ ਦਾ ਸਰੂਪ ਕੀ ਕਥਨ ਕੀਤਾ ਸੀ, ਸਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਆਪਣੇ ਵੱਲ ਨੂੰ ਚਲਾਉਣਾ ਤੇ ਵਿਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਰੋਕਣਾ। ਵਿਜਾਤੀ ਬਿਰਤੀਆਂ ਦਾ ਪ੍ਰਵਾਹ ਉਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਖੀਲੀ ਮਾੜੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਅੰਦਰੋਂ ਆਉਣ ਤੋਂ ਰੋਕਣਾ ਤੇ ਸਜਾਤੀ ਬਿਰਤੀਆਂ ਦੇ ਪ੍ਰਵਾਹ ਨੂੰ ਆਪਣੇ ਅੰਦਰ ਆਉਣ ਦੇਣਾ, ਉਹ ਹੈ ਚੰਗੇ ਸ਼ੁਭ ਗੁਣਾਂ ਨੂੰ ਆਪਣੇ ਅੰਦਰ ਪ੍ਰਵੇਸ਼ ਦੇਣਾ। ਇਹ ਨਿਧਿਆਸਣ ਦਾ ਸਰੂਪ ਹੈ, ਇਹ ਪੰਚ ਪ੍ਰਮਾਣ ਦੀ ਪੌੜੀ ਵਿੱਚ ਆਵੇਗਾ। ਵਾਸਤਵ ਦੇ ਵਿੱਚ ਮੈਂ ਸਵੇਰੇ ਦੇ ਅਰਥ ਪੜ੍ਹੇ ਇੱਕ ਹੋਰ ਟੀਕੇ ਵਿੱਚ, ਕਿਸੇ ਟੀਕਾਕਾਰ ਨੇ ਅਰਥ ਕੀਤੇ, ਸਿਰਫ ਮੈਂ 2 ਮਿੰਟ ਵਿੱਚ ਇਹਦੇ ਅਰਥ ਪੜ੍ਹ ਲਏ ਸੀ ਇਸ ਪੌੜੀ ਦੇ। 2 ਮਿੰਟ ਵਿੱਚ ਸਿੱਧੇ ਸਾਦੇ ਜੇ ਅਰਥ ਨੇ, ਕਿਉਂਕਿ ਜਿੰਨੀ ਕੁ ਕਿਸੇ ਦੀ ਬੁੱਧੀ ਹੁੰਦੀ ਵਿਦਵਾਨ ਦੀ, ਉਹ ਓਨੀ ਕੁ ਦੇ ਮੁਤਾਬਕ ਲਿਖੇ ਹੋਏ ਨੂੰ ਓਨੇ ਕੁ ਚ ਹੀ ਕੰਮ ਚਲਾ ਦਿੰਦਾ ਬਸ। ਪੰਚ ਪ੍ਰਵਾਨ ਪੰਚ ਪ੍ਰਧਾਨ ਸ੍ਰੇਸ਼ਟ ਜਾਨੀ ਪ੍ਰਵਾਨ ਨੇ ਉਹੀ ਪ੍ਰਧਾਨ ਨੇ ਉਹ ਦਰਗਾਹ ਚ ਮਾਣ ਪਾਉਂਦੇ ਨੇ ਉਹ ਦਰ ਰਾਜਾਨ ਅਕਾਲ ਪੁਰਖ ਦੇ ਦਰ ਦੇ ਉੱਤੇ ਸੋਭਨੀਕ ਨੇ ਇੰਨਾ ਕੁ ਕਹਿ ਕੇ ਤਾਂ ਸਾਰੇ ਅੱਗੇ ਲੰਘ ਜਾਵਾਂਗੇ ਨਾ ਤਾਂ ਕਿਸੇ ਦੇ ਪੱਲੇ ਪੈਂਦੀ ਗੱਲ ਪਰ ਨਿਧਿਆਸਣ ਹੈ ਇਹ ਪੌੜੀ ਦੇ ਵਿੱਚ ਇਹ ਯਾਦ ਰੱਖਣਾ ਕਿ ਗੰਦੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਰੋਕਣਾ ਅਤੇ ਅੱਛੀਆਂ ਚੀਜ਼ਾਂ ਦੇ ਪ੍ਰਵਾਹ ਨੂੰ ਹਿਰਦੇ 'ਚ ਲੈ ਕੇ ਜਾਣਾ ਹੀ ਨਿਧਿਆਸਣ ਹੈ ਤਾਂ ਆਪਾਂ ਕਹਿੰਦੇ ਸ਼ਰਵਣ ਮੰਨਣ ਅਤੇ ਨਿਧਿਆਸਣ ਕਰਨਾ ਹੈ ਤੇ ਇਹਦੇ ਵਿੱਚ ਜਿਹੜਾ ਪਹਿਲਾ ਭਾਵ ਮੁੱਖ ਹੈ ਉਹ ਹੈ ਪੰਚ ਪ੍ਰਵਾਨ ਪੰਚ ਹੁੰਦੇ ਨੇ ਸ੍ਰੇਸ਼ਟ ਜਨ ਰੱਬ ਦੇ ਪਿਆਰੇ ਗੁਰਮੁਖ ਭਗਤ ਪੰਚ ਉਹ ਹੁੰਦੇ ਨੇ ਜਿਹੜੇ ਪ੍ਰਪੰਚ ਵਿੱਚ ਨਹੀਂ ਫਸਦੇ ਪ੍ਰਪੰਚ ਕਹਿੰਦੇ ਸੰਸਾਰ ਨੂੰ ਪੰਚ ਜਿਹੜੇ ਸ੍ਰੇਸ਼ਟ ਜਨ ਨੇ ਉਹ ਇਸ ਦੁਨੀਆਂ 'ਚ ਪ੍ਰਵਾਨਨੀਕ ਨੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਪ੍ਰਵਾਨਨੀਕ ਨੇ ਜਿਨ੍ਹਾਂ ਨੂੰ ਪ੍ਰਵਾਨ ਅੱਖਰ ਪਰਮੇਸ਼ਰ ਨੇ ਲਾ ਦਿੱਤਾ ਆਪਾਂ ਹੁਣ ਚਾਹੇ ਜਿੱਥੇ ਮਰਜ਼ੀ ਉਹਨਾਂ ਨੂੰ ਤਿੰਨਾਂ ਲੋਕਾਂ ਦੇ ਵਿੱਚ ਹੀ ਪ੍ਰਵਾਨ ਹੈ ਉਹ ਪੰਚ ਪ੍ਰਧਾਨ ਪੰਚ ਜਿਹੜੇ ਪ੍ਰਪੰਚ ਤੋਂ ਰਹਿਤ ਸ੍ਰੇਸ਼ਟ ਜਨ ਗੁਰਮੁਖ ਪਿਆਰੇ ਨੇ ਉਹ ਪ੍ਰਧਾਨ ਰੂਪ ਨੇ ਹਰ ਜਗ੍ਹਾ ਤੇ ਚਾਹੇ ਉਹ ਪਤਾਲ 'ਚ ਚਲੇ ਜਾਣ ਚਾਹੇ ਉਹ ਆਕਾਸ਼ ਚਲੇ ਜਾਣ ਚਾਹੇ ਉਹ ਸਵਰਗਾਂ ਨੂੰ ਚਲੇ ਜਾਣ ਚਾਹੇ ਉਹ ਕਿਤੇ ਵੀ ਚਲੇ ਜਾਣ ਉਹਨਾਂ ਦੀ ਪ੍ਰਧਾਨਗੀ ਕਾਇਮ ਹੀ ਰਹਿੰਦੀ ਹੈ ਪਰਮੇਸ਼ੁਰ ਆਪ ਤਾਂ ਇਹੀ ਆਨੰਦ ਮਾਣਦੇ ਨੇ ਪਰਮੇਸ਼ੁਰ ਆਪ ਤਾਂ ਉਹਨਾਂ ਨੇ ਕੁਛ ਲੈਣਾ ਹੀ ਨਹੀਂ ਪਰ ਆਪਣੇ ਪਿਆਰਿਆਂ ਨੂੰ ਜਿਹੜੀਆਂ ਨੇ ਅਸਲੀ ਪ੍ਰਧਾਨਗੀ ਜੇ ਸ੍ਰਿਸ਼ਟੀ ਦੀ ਪ੍ਰਧਾਨਗੀ ਦਿੰਦੇ ਨੇ ਪ੍ਰਧਾਨ ਤਾਂ ਸਾਰੇ ਬਣ ਜਾਂਦੇ ਨੇ ਪਰ ਪ੍ਰਧਾਨ ਰੂਪ ਅਸਲ ਪ੍ਰਧਾਨ ਤਾਂ ਮਾਇਆ ਨੂੰ ਵੀ ਕਹਿੰਦੇ ਨੇ ਪ੍ਰਧਾਨ ਹੈ ਸ੍ਰਿਸ਼ਟੀ ਦੀ ਉਹ ਪਰ ਉਹਦੇ ਉੱਤੇ ਪ੍ਰਧਾਨ ਹੈ ਪ੍ਰਧਾਨ ਤਾਂ ਛੋਟਾ ਵੀ ਹੈ ਪ੍ਰਧਾਨ ਵੱਡਾ ਵੀ ਹੈ ਅਸਲ ਵਿੱਚ ਪ੍ਰਧਾਨ ਜਿਹੜਾ ਉਹ ਸੰਤ ਮਹਾਤਮਾ ਹੀ ਹੁੰਦਾ ਰੱਬ ਦਾ ਪਿਆਰਾ ਗੁਰਮੁਖ ਪਿਆਰਾ ਪ੍ਰਧਾਨ ਰੂਪ ਬਾਬਾ ਬੁੱਢਾ ਜੀ ਰਹੇ ਪੰਚ ਪ੍ਰਵਾਨ ਬਾਬਾ ਬੁੱਢਾ ਜੀ ਪ੍ਰਵਾਨ ਨੇ ਮਹਾਰਾਜ ਨੂੰ ਇੱਥੇ ਵੀ ਪ੍ਰਵਾਨ ਨੇ ਸੰਗਤ ਨੂੰ ਵੀ ਪ੍ਰਵਾਨ ਨੇ ਪ੍ਰਲੋਕ ਵਿੱਚ ਵੀ ਪ੍ਰਵਾਨ ਨੇ ਪ੍ਰਧਾਨ ਵੀ ਉਹ ਆਪ ਹੀ ਨੇ ਮੁਖੀ ਰੂਪ ਗੁਰਮੁਖਾਂ ਨੂੰ ਮੁਖੀ ਰੂਪ ਬਣਾਉਂਦਾ ਪਰਮੇਸ਼ਰ ਕਿਉਂਕਿ ਉਹਨਾਂ ਨੇ ਗੁਰਮੁਖਾਂ ਨੇ ਜਿਹੜੇ ਕਾਰਜ ਕੀਤੇ ਨੇ ਭਗਤੀ ਦੇ ਇਸ ਕਰਕੇ ਪ੍ਰਧਾਨਤਾ ਉਹਨਾਂ ਨੂੰ ਮਿਲੀ ਪੰਚੇ ਪਾਵ ਹੈ ਦਰਗ ਹੈ ਮਾਨ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪੰਚ ਸ੍ਰੇਸ਼ਟ ਜਨ ਪਰ ਪੰਚ ਤੋਂ ਰਹਿਤ ਗੁਰਮੁਖ ਪਿਆਰੇ ਦਰਗਾਹ ਦੇ ਵਿੱਚ ਮਾਣ ਪਾਉਂਦੇ ਨੇ ਆਪਾਂ ਨੂੰ ਤਾਂ ਇਸ ਦੁਨੀਆਂ 'ਚ ਮਾਣ ਮਿਲ ਜਾਏ ਕਿਸੇ ਨੂੰ ਤਾਂ ਮੁਹੱਲੇ 'ਚ ਹੀ ਮਾਣ ਮਿਲ ਜਾਂਦਾ ਕਿਸੇ ਨੂੰ ਪਟਿਆਲੇ 'ਚ ਮਾਣ ਦਿੱਤਾ ਜਾਂਦਾ ਬਈ ਕਿਸੇ ਨੂੰ ਉਦੋਂ ਵੱਡਾ ਕਿਸੇ ਨੂੰ ਬਹੁਤਾ ਵੱਡਾ ਮਾਣ ਮਿਲਿਆ ਤਾਂ ਵਰਲਡ ਦੇ ਵਿੱਚ ਚੈਂਪੀਅਨ ਬਣ ਗਿਆ ਬਈ ਇਹ ਬੜਾ ਵੱਡਾ ਮਾਣ ਮਿਲ ਗਿਆ ਇਸ ਨੂੰ ਸਵਾਦ ਤਾਂ ਵੀ ਦਰਗਾਹ 'ਚ ਮਾਣ ਪਾ ਕੇ ਦਿਖਾਓ ਦਰਗਾਹ 'ਚ ਕੋਈ ਆਪਾਂ ਨੂੰ ਕਿਸੇ ਇੱਕ ਪੈਸੇ ਵੱਟੇ ਕਿਸੇ ਨੇ ਪੁੱਛਣਾ ਨਹੀਂਗਾ ਜੇ ਨਾਮ ਨਾ ਹੋਇਆ ਆਪਣੇ ਕੋਲੇ ਕੋਈ ਨਹੀਂ ਪੁੱਛਦਾ ਸੱਚੀ ਦਰਗਾਹ ਦੇ ਵਿੱਚ ਸੱਚੀ ਦਰਗਾਹ ਦੇ ਵਿੱਚ ਰੱਬ ਦੇ ਪਿਆਰੇ ਹੀ ਮਾਣ ਆਦਰ ਸਤਿਕਾਰ ਪ੍ਰਾਪਤ ਕਰਦੇ ਨੇ ਪੰਚੇ ਸੋਹ ਹੈ ਦਰ ਰਾਜਾਨ ਜਿਹੜੇ ਪੰਚ ਮਹਾਤਮਾ ਲੋਕ ਨੇ ਰੱਬ ਦੇ ਪਿਆਰੇ ਜਿਹੜੇ ਪ੍ਰਪੰਚ ਤੋਂ ਰਹਿਤ ਹੋ ਚੁੱਕੇ ਨੇ ਸੋਹ ਹੈ ਸੋਭਨੀਕ ਹੁੰਦੇ ਨੇ ਦਰ ਰਾਜਾਨ ਇੱਥੇ ਇੱਕ ਰਾਜਾਨ ਹੈ ਇਹ ਚੀਜ਼ ਜਦੋਂ ਅਰਥ ਕਰਨਾ ਸੰਪੂਰਨ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਭਾਈ ਨੰਦ ਲਾਲ ਦੀਆਂ ਗਜ਼ਲਾਂ ਨੂੰ ਸਾਹਮਣੇ ਰੱਖ ਕੇ ਅਰਥ ਹੁੰਦਾ ਹੈ ਇਕੱਲਾ ਇੰਨਾ ਨਹੀਂ ਕਹਿ ਦੇਣਾ ਵੀ ਇਹ ਪੰਜੇ ਜਾਣੇ ਦਰ ਦੇ ਉੱਤੇ ਸੋਭਨੀਕ ਹੁੰਦੇ ਨੇ ਰਾਜਾਨ ਤਾਂ ਇੱਕ ਅਰਥ ਹੈ ਰਾਜੇ ਦਾ ਵਾਚਕ ਹੈ ਪਰ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਹ ਪਰਮੇਸ਼ੁਰ ਆਪ ਹੈ ਇੱਥੇ ਰਾਜਾਨ ਰਾਜਿਆਂ ਦੇ ਹੈ ਜੇ ਕਹੀਏ ਕਿ ਇੱਕ ਰਾਜਾ ਲਿਖਿਆ ਹੋਇਆ ਨੰਨੇ ਨੂੰ ਔਂਕੜ ਲਾ ਕੇ ਤਾਂ ਵੀ ਰਾਜਾਨ ਜਿਹੜਾ ਹੈ ਨਾ ਉਹ ਲਾਸਟ ਅੱਖਰ ਵਿਸ਼ਨੂੰ 'ਤੇ ਚਲਿਆ ਜਾਂਦਾ ਹੈ ਕਿਉਂਕਿ ਵਿਸ਼ਨੂੰ ਸ੍ਰਿਸ਼ਟੀ ਦੇ ਸਾਰੇ ਰਾਜਿਆਂ ਦਾ ਬ੍ਰਹਮਾ ਅਤੇ
ਮਹੇਸ਼ ਤੋਂ ਵੀ ਉੱਪਰ ਦਾ ਰਾਜਾ ਹੈ। ਇਸ ਕਰਕੇ ਜੇ ਰੱਬ ਦੇ ਪਿਆਰੇ ਵਿਸ਼ਨੂੰ ਦੇ ਦਰ ਤੇ ਵੀ ਚਲੇ ਜਾਣ, ਵਿਸ਼ਨੂੰ ਉੱਠ ਕੇ ਖੜਾ ਹੋ ਕੇ ਲੈਣ ਆਉਂਦਾ ਅੱਗਿਓਂ, ਉਹਦੇ ਦਰ ਤੇ ਵੀ ਉਹ ਰਾਜੇ ਰੂਪ ਨੇ ਰੱਬ ਦੇ ਪਿਆਰੇ, ਵਿਸ਼ਨੂੰ ਸਿੰਘਾਸਣ ਛੱਡ ਕੇ ਆਪਣਾ ਆਪਣੇ ਸਿੰਘਾਸਣ ਉਹਨਾਂ ਨੂੰ ਦੇ ਦਿੰਦਾ, ਮਹਾਰਾਜ ਇੱਥੇ ਆਓ। ਜਦੋਂ ਸਦਾਮਾ ਗਿਆ ਆਪਣੀ ਪੋਟਲੀ ਲੈ ਕੇ, ਸਦਾਮਾ ਭਗਤ ਸੀ, ਭਗਤਾਂ ਦਾ ਕਿੰਨਾ ਮਾਣ ਕਰਦੇ ਨੇ। ਜਦ ਜਾ ਕੇ ਪਹਿਰੇਦਾਰ ਨੇ ਦੱਸਿਆ ਸੁਦਾਮਾ ਆਇਆ, ਸਿੰਘਾਸਣ ਛੱਡ ਹਰ ਜੀ ਫਿਰ ਦੌੜ ਲੈ ਨੰਗੇ ਪੈਰੀ, ਸਾਰੀ ਸਭਾ ਹੀ ਮੰਗਰ ਭੱਜ ਲਈ, ਕੀ ਹੋ ਗਿਆ ਅੱਜ ਕ੍ਰਿਸ਼ਨ ਜੀ ਨੂੰ ਕੀ ਹੋ ਗਿਆ ਅੱਜ? ਭੱਜ ਕੇ ਜਾ ਕੇ ਸੁਦਾਮੇ ਨੂੰ ਗੱਲ ਬੱਕਰੀ ਚ ਲਓ, ਮੇਰਾ ਮਿੱਤਰ ਆਇਆ, ਮੇਰਾ ਦੋਸਤ ਆਇਆ, ਮੇਰਾ ਸਾਥੀ ਆਇਆ, ਮੇਰਾ ਭਗਤ ਆਇਆ, ਲਿਜਾ ਕੇ ਆਪਣੀ ਗੱਦੀ ਦੇ ਉੱਤੇ ਬਿਠਾ ਤਾ ਉਹਨੂੰ। ਉਹ ਬੜਾ ਆਖੇ ਨਹੀਂ ਮੈਂ ਇੱਥੋਂ ਦੇ ਲਾਇਕ ਨਹੀਂ। ਕਹਿੰਦੇ ਕਿਉਂ ਨਹੀਂ ਲਾਇਕ? ਵਾਹਿਗੁਰੂ ਵੀ ਆਪਣੇ ਪਿਆਰਿਆਂ ਨੇ ਉਹੀ ਆਪਣੇ ਕੋਲ ਬਿਠਾ ਲੈਂਦੇ, ਕਿਉਂ ਨਹੀਂ ਲਾਇਕ ਤੂੰ? ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਮਹਾਰਾਜ ਸੱਚੇ ਪਾਤਸ਼ਾਹ ਤਾਂ ਭਾਈ ਪਾਰੋਂ ਨੂੰ ਕਹਿੰਦੇ ਸਾਡਾ ਚਿੱਤ ਕਰਦਾ ਤੈਨੂੰ ਗੁਰਤਾ ਗੱਦੀ ਦੇ ਦਈਏ। ਭਾਈ ਪਾਰੋ ਤੇਰੀ ਅਵਸਥਾ ਇੰਨੀ ਉੱਚੀ ਚਲੀ ਗਈ। ਧੰਨ ਹੈ ਮਹਾਰਾਜ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ। ਖਾਲਸੇ ਨੂੰ ਆਪਣਾ ਰੂਪ ਹੀ ਬਖਸ਼ ਦਿੱਤਾ ਸੱਚੇ ਪਾਤਸ਼ਾਹ ਨੇ। ਧੰਨ ਛੇਵੇਂ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਦਾ ਪਾਠ ਸੁਣਦਿਆਂ ਕਹਿੰਦੇ ਕੀ ਦੇਵਾਂ ਕੀ ਦੇਵਾਂ, ਸੋਚਦੇ ਸੋਚਦੇ ਕਹਿੰਦੇ ਚਲੋ ਭਾਈ ਗੋਪਾਲੇ ਨੂੰ ਮੈਂ ਗੁਰਤਾ ਗੱਦੀ ਦੇ ਦਿੰਦਾ। ਐਡਾ ਮਾਣ ਕਰਦੇ ਸੱਚੇ ਪਾਤਸ਼ਾਹ ਆਪਣੇ ਭਗਤਾਂ ਦਾ, ਗੁਰਸਿੱਖਾਂ ਦਾ, ਪਿਆਰਿਆਂ ਦਾ। ਤੋ ਮਹਾਰਾਜ ਕਹਿੰਦੇ ਜਿਹੜੇ ਪੰਜ ਪ੍ਰਮਾਣ ਲੋਕ ਨੇ ਸਾਡੇ ਰੱਬ ਦੇ ਪਿਆਰੇ ਨੇ, ਉਹ ਹਰ ਜਗ੍ਹਾ ਦੇ ਉੱਤੇ ਹੀ ਸੋਭਨੀਕ ਨੇ। ਰਾਜਾਨ ਰਾਜਾ ਤਾਂ ਇਹ ਵੀ ਹੈ, ਇੰਦਰ ਦੇਵਤਾ ਵੀ ਰਾਜਾ। ਇਹਦੀ ਸਭਾ ਵਿੱਚ ਵੀ ਜੇ ਚਲੇ ਜਾਈਏ ਤਾਂ ਵੀ, ਕਿਉਂਕਿ ਇਹਨਾਂ ਨੂੰ ਮਾਣ ਆਦਰ ਕਰਨਾ ਹੀ ਪੈਂਦਾ, ਇਹ ਸਾਰੇ ਮੰਨਦੇ ਜੋ ਨੇ, ਜਿੱਥੇ ਮਰਜ਼ੀ ਚਲੇ ਜਾਣ। ਫਿਰ ਇਸੇ ਪ੍ਰਕਾਰ ਹੀ ਪੰਚੇ ਪਾਵ ਹੈ ਦਰਗਾਹ ਮਾਨ, ਇਹ ਪੰਜ ਸ੍ਰੇਸ਼ਠ ਜਨ ਜੇ ਦਰਗਾਹ ਧਰਮ ਰਾਜੇ ਦੀ ਦਰਗਾਹ ਵਿੱਚ ਵੀ ਚਲੇ ਜਾਣ, ਜਿੱਥੇ ਨਿਬੇੜੇ ਹੁੰਦੇ ਨੇ ਸਾਰੇ। ਰਾਜਾ ਜਨਕ ਚਲਿਆ ਗਿਆ, ਉੱਠ ਕੇ ਖੜਾ ਹੋ ਗਿਆ ਧਰਮ ਰਾਜਾ, ਬਿਸਮਾਦ ਵਿੱਚ ਚਲਿਆ ਗਿਆ, ਹੈਰਾਨ ਹੋ ਗਿਆ ਕਿ ਬ੍ਰਹਮ ਗਿਆਨੀ ਆ ਗਏ ਮੇਰੇ ਨਰਕਾਂ ਦੇ ਵਿੱਚ। ਜਦੋਂ ਚਰਨ ਪਾਏ ਤਪਤ ਕੜਾਹਾ ਬੁੱਝ ਗਿਆ, ਨਰਕਾਂ ਦੇ ਸਾਰੇ ਕੜਾਹੇ ਹੀ ਠੰਡੇ ਹੋ ਗਏ, ਸਾਰੇ ਨਰਕਾਂ ਵਿੱਚ ਸ਼ਾਂਤੀ ਹੋ ਗਈ, ਹਾਏ ਹਾਏ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਰਾਜਾ ਜਨਕ ਕਹਿਣ ਲੱਗੇ ਧਰਮ ਰਾਜ ਆਹ ਕੀ ਹੈ, ਇਹ ਕੀ ਇੰਨਾ ਰੌਲਾ ਪਵਾਇਆ, ਹਾਏ 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 ਹੁੰਦੀ। ਕਹਿੰਦੇ ਮਹਾਰਾਜ ਇਹ ਜੀਵ ਆਪਣੇ ਕਰਮ ਭੁਗਤਦੇ ਨੇ। ਕਹਿੰਦੇ ਇਹਨਾਂ ਸਾਰਿਆਂ ਨੂੰ ਛੱਡ ਦੇ, ਕੁੱਲ ਨਰਕ ਖਾਲੀ ਕਰ ਦੇ ਆਪਣੇ। ਕਹਿੰਦੇ ਮਹਾਰਾਜ ਇਹਨਾਂ ਨੂੰ ਕਿੱਥੇ ਭੇਜਾਂਗੇ? ਕਹਿੰਦੇ ਉਹਨਾਂ ਨੂੰ ਸਵਰਗ ਭੇਜ ਦੇ। ਕਹਿੰਦੇ ਮਹਾਰਾਜ ਫਿਰ ਮੈਨੂੰ ਤਾਂ ਪਰਮੇਸ਼ਰ ਦਾ ਹੁਕਮ ਨਹੀਂ ਹੈ। ਕਹਿੰਦੇ ਮੇਰੇ ਇੱਕ ਵਕਤ ਦਾ ਸਿਮਰਨ ਇੱਕ ਤੱਕੜੀ ਚ ਰੱਖ ਲੈ ਇੱਕ ਪਾਸੇ, ਤੇ ਤੋਲਦੇ ਇਹਨਾਂ ਦੇ ਪਾਪ। ਉਹ ਜਿਉਂ ਤੋਲਣ ਲੱਗਿਆ ਨਰਕ ਖਾਲੀ ਹੋ ਗਏ, ਹੁਣ ਸਿਮਰਨ ਦੇ ਬਰਾਬਰ ਕੀ ਜਾਵੇ? ਸਾਰੇ ਨਰਕ ਖਾਲੀ ਕਰਵਾ ਤੇ ਰੱਬ ਦੇ ਪਿਆਰਿਆਂ ਨੇ। ਇਸ ਕਰਕੇ ਪੰਚੇ ਜਿਹੜੇ ਪੰਜ ਰੱਬ ਦੇ ਪਿਆਰੇ ਨੇ ਉਹ ਦਰਗਾਹ ਵਿੱਚ ਮਾਣ ਪਾਉਂਦੇ ਨੇ। ਅਕਾਲ ਪੁਰਖ ਦੀ ਵੀ ਦਰਗਾਹ ਹੈ, ਧਰਮ ਰਾਜੇ ਦੀ ਵੀ ਦਰਗਾਹ ਹੈ, ਰਾਜੇ ਦੀ ਵੀ ਦਰਗਾਹ ਹੁੰਦੀ ਹੈ, ਵਿਸ਼ਨੂੰ ਦੀ ਦਰਗਾਹ ਵੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਦਰਗਾਹ 'ਚ ਹੁਣ ਆਪਾਂ ਬੈਠੇ ਹੀ ਹਾਂ। ਜੇ ਇੱਥੇ ਆ ਜਾਣ ਬ੍ਰਹਮ ਗਿਆਨੀ ਤਾਂ ਇੱਥੇ ਵੀ ਉਹਨਾਂ ਦਾ ਮਾਣ ਆਦਰ ਉਸ ਤਰ੍ਹਾਂ ਹੀ ਹੋਵੇਗਾ, ਸਤਿਕਾਰ ਹੋਵੇਗਾ। ਰਾਜਿਆਂ ਦੀ ਤਰ੍ਹਾਂ ਸੋਭਨੀਕ ਹੁੰਦੇ ਨੇ ਰੱਬ ਦੇ ਪਿਆਰੇ, ਜਿੱਥੇ ਵੀ ਚਲੇ ਜਾਣ। ਕਿਉਂ? ਪਾਤਸ਼ਾਹ ਨੇ ਨਿਰਣਾ ਕਰਤਾ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਾਤਸ਼ਾਹ ਦੇ ਪਾਤਸ਼ਾਹ ਬਣਾ ਦਿੰਦੇ ਆਪਣੇ ਪਿਆਰਿਆਂ ਨੂੰ। ਪੰਚਾਂ ਕਾ ਗੁਰ ਏਕ ਧਿਆਨ, ਜਿਹੜੇ ਪੰਚ ਸ੍ਰੇਸ਼ਠ ਜਨ ਨੇ ਉਹਨਾਂ ਦਾ ਹਮੇਸ਼ਾ ਇੱਕ ਆਪਣੇ ਗੁਰੂ ਵਿੱਚ ਹੀ ਧਿਆਨ ਰਹਿੰਦਾ ਹੈ। ਉਹ ਜਿੱਥੇ ਮਰਜ਼ੀ ਰਹਿਣ, ਜਿੱਥੇ ਮਰਜ਼ੀ ਚਲੇ ਜਾਣ, ਗੁਰਸਿੱਖ ਜਿਹੜਾ ਹੋਊਗਾ ਨਾ, ਅਸਲੀ ਗੁਰਸਿੱਖ, ਉਹਦਾ ਧਿਆਨ ਕਦੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਜਾਂਦਾ ਹੀ ਨਹੀਂ, ਹਮੇਸ਼ਾ ਮਹਾਰਾਜ ਜੀ ਨੂੰ ਧਿਆਨ ਚ ਰੱਖਦਾ, ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਰਦਾ। ਪਰ ਬ੍ਰਹਮ ਗਿਆਨੀ ਤਾਂ 24 ਘੰਟੇ ਰਹਿੰਦੇ ਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਚਿੱਤ ਜੁੜਿਆ ਰਹਿੰਦਾ, ਇਸ ਕਰਕੇ ਪੰਚਾਂ ਕਾ ਗੁਰ ਏਕ ਧਿਆਨ, ਉਹਨਾਂ ਪੰਜਾਂ ਦਾ ਇੱਕ ਆਪਣੇ ਗੁਰੂ ਦੇ ਚਰਨਾਂ ਵਿੱਚ ਹੀ ਧਿਆਨ ਰਹਿੰਦਾ। ਇਹ ਇੰਨੀ ਪੌੜੀ ਦੇ ਵਿਸਥਾਰ ਕੱਲ ਨੂੰ ਫੇਰ ਆਪਾਂ ਸ਼ਰਵਣ ਕਰ ਲਵਾਂਗੇ, ਕੱਲ ਸੰਗਰਾਂਦ ਦਾ ਦਿਹਾੜਾ, ਪਰਸੋਂ ਨੂੰ ਸਹੀ। ਸੋ ਇਸ ਪ੍ਰਕਾਰ ਇੰਨਾ ਹੀ ਬਹੁਤ ਹੈ ਕਿ ਪੰਚ ਪ੍ਰਵਾਨ ਵੀ ਜਿਹੜੇ ਪੰਚ ਸ੍ਰੇਸ਼ਟ ਜਾਣੇ ਰੱਬ ਦੇ ਪਿਆਰੇ ਗੁਰਮੁਖ ਭਗਤ ਸੰਤ ਗੁਰਸਿੱਖ ਬ੍ਰਹਮ ਗਿਆਨੀ, ਉਹਨਾਂ ਦਾ ਕਿੰਨਾ ਮਾਣ ਆਦਰ ਹੁੰਦਾ। ਇਹ ਜਿਹੜਾ ਆਪਾਂ ਨਾਮ ਜਪਦੇ ਹਾਂ, ਜਪਜੀ ਸਾਹਿਬ ਦੇ ਪਾਠ ਕਰਦੇ ਹਾਂ, ਤੁਹਾਡੇ ਖਿਆਲ ਚ ਸਾਨੂੰ ਨੀ ਇਹ ਮਾਣ ਮਿਲਣਾ? ਮਿਲਣਾ ਇਸ ਵਕਤ ਜਿਹੜਾ ਤੁਹਾਨੂੰ ਮਾਣ ਮਿਲਿਆ ਸਾਧ ਸੰਗਤ ਨੂੰ, ਕਿੰਨਾ ਵੱਡਾ ਮਾਣ ਮਿਲਿਆ ਹੈ। ਪਰਮੇਸ਼ਰ ਕਹਿੰਦੇ ਨੇ ਮੈਂ ਸੰਗਤ ਦੇ ਵਿੱਚ ਬੈਠਦਾ ਹਾਂ, ਆਪ ਸੰਗਤ ਵਿੱਚ ਵਸਦਾ ਹਾਂ ਮੈਂ। ਸੰਗਤ ਨੂੰ ਬਹੁਤ ਵੱਡਾ ਮਾਣ ਦਿੱਤਾ, ਇੱਥੇ ਚਾਹੇ ਕੋਈ ਵੀ ਬਹਿ ਜਾਏ ਉਹਨੂੰ ਬਹੁਤ ਵੱਡਾ ਮਾਣ ਮਿਲਦਾ। ਸੋ ਵਿਚਾਰ ਕਰਾਂਗੇ ਪਰਸੋਂ ਨੂੰ ਕਿ ਜਿਹੜੇ ਪੰਚ ਨੇ ਸਾਧੂ ਜਨ ਨੇ ਉਹ ਪ੍ਰਵਾਨ ਕਿਉਂ ਨੇ। ਚਲੋ ਉਹ ਤਾਂ ਗੱਲ ਹੋ ਗਈ ਵੀ ਉਹ ਪੰਚ ਸ੍ਰੇਸ਼ਟ ਜਨ ਪ੍ਰਵਾਨ ਨੇ, ਪਰ ਇਹ ਵੀ ਤਾਂ ਪ੍ਰਸ਼ਨ ਉੱਠਦਾ ਨਾ, ਕਿਉਂ ਪ੍ਰਵਾਨ ਹੋਏ ਨੇ, ਕਿਉਂ ਪ੍ਰਧਾਨ ਬਣੇ ਨੇ, ਕਿਉਂ ਮਾਣ ਮਿਲਿਆ ਉਹਨਾਂ ਨੂੰ? ਕੋਈ ਤਾਂ ਕਾਰਨ ਹੋਵੇਗਾ ਕਿ ਨਾਮ ਇਕੱਲੇ ਜਪ ਕੇ, ਇਕੱਲਾ ਨਾਮ ਜਪ ਕੇ ਨਹੀਂ, ਨਾਮ ਜਪ ਕੇ ਜਿਹੜੀ ਜਿਹੜੀ ਉਹਨਾਂ ਨੂੰ ਬਖਸ਼ਿਸ਼ ਪ੍ਰਾਪਤ ਹੋਈ ਹੈ, ਜੋ ਜੋ ਉਹਨਾਂ ਨੇ ਕਰਮ ਕੀਤਾ ਉਹਦੇ ਮੁਤਾਬਕ ਮਾਣ ਮਿਲਦਾ। ਧੰਨ ਧੰਨ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਅੱਜ ਅਵਤਾਰ ਦਿਹਾੜਾ ਪਾਤਸ਼ਾਹ ਦਾ। ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 7 ਸਾਲ 8 ਮਹੀਨੇ 2 ਦਿਨ ਇੰਨਾ ਹੀ ਸਮਾਂ ਸੰਸਾਰ ਚ ਲਾਇਆ ਬਸ ਉਹਨਾਂ ਨੇ, 7 ਸਾਲ 8 ਮਹੀਨੇ 2 ਦਿਨ। ਕਿੰਨੀ ਲੰਬੀ ਉਮਰ ਹੈ? ਥੋੜੀ ਜਿਹੀ ਉਮਰ ਹੈ। ਇੰਨੀ ਹੀ ਉਮਰ ਸੀ ਬਾਬਾ ਫਤਿਹ ਸਿੰਘ ਦੀ, ਇੰਨੀ ਕੁ ਉਮਰ ਦੇ ਨੇੜੇ ਉਹ ਸੀ, 7.5-7 ਸਾਲ ਦੀ ਉਮਰ ਸੀ ਉਦੋਂ। ਇਹਨਾਂ ਨੇ 7 ਸਾਲ 8 ਮਹੀਨੇ 2 ਦਿਨ ਲਾਏ ਨੇ ਤੇ ਗੁਰਤਾ ਗੱਦੀ ਤੇ ਆਪ ਜੀ 2 ਸਾਲ 5 ਮਹੀਨੇ 20 ਦਿਨ ਰਹੇ ਨੇ। 2 ਸਾਲ 5 ਮਹੀਨੇ 20 ਦਿਨ ਚ ਉਹ ਕਰਮ ਕਰ ਦਿੱਤਾ ਆਪ ਨੇ ਕਿ ਪੂਰੀ ਦਿੱਲੀ ਦੀ ਬਿਮਾਰੀ ਆਪਣੇ ਉੱਤੇ ਲੈ ਲਈ। ਤੇ ਇਹ ਨਾਮ ਉਹਨਾਂ ਦਾ 10ਵੇਂ ਪਾਤਸ਼ਾਹ ਨੇ ਲਿਖਿਆ ਚੰਡੀ ਦੀ ਵਾਰ ਦੇ ਵਿੱਚ ਕਿ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇੰਨੀ ਪੰਗਤੀ ਵਿੱਚ ਹੀ ਬਹੁਤ ਬਰਕਤ ਹੈ। ਜੇ ਅੱਜ ਹੋਰ ਕੁਛ ਨਾ ਹੋਇਆ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਕਰਨੇ, ਦੇਗਾਂ ਕਰਾਉਣੀਆਂ, ਬਾਣੀ ਜਿੰਨੀ ਪੜ੍ਹ ਸਕੋ, ਅੱਜ ਦਾ ਸਾਰਾ ਦਿਨ ਸਾਈਕਲ ਸਕੂਟਰ ਕਾਰ ਤੇ ਪੈਦਲ ਤੇ ਘਰ ਬੈਠਿਆਂ ਉੱਠਦਿਆਂ ਸੌਂਦਿਆਂ ਇੱਕੋ ਹੀ ਪੰਗਤੀ ਸਾਰਾ ਦਿਨ ਰਟਨ ਕਰਨੀ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾ। ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਸ੍ਰੀ ਹਰਕ੍ਰਿਸ਼ਨ ਧਿਆਈ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਸ੍ਰੀ ਹਰਿ ਕ੍ਰਿਸ਼ਨ ਧਿਆਇਆ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਡਿੱਠੈ ਸਭ ਦੁੱਖ ਜਾਏ ਜਿਸ ਡਿੱਠੈ ਸਭ ਦੁੱਖ ਜਾਏ ਵਾਹਿਗੁਰੂ 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 ਵਾਹਿਗੁਰੂ
ਪ੍ਰਵਾਨ ਜਿਹੜੇ ਨੇ ਉਹ ਕਿਸ ਤਰ੍ਹਾਂ ਹੋ ਜਾਂਦੇ ਨੇ ਪ੍ਰਵਾਨ ਇਹ ਤਾਂ ਪਤਾ ਲੱਗ ਗਿਆ ਪੰਚ ਸ੍ਰੇਸ਼ਠ ਜਨਾਂ ਨੂੰ ਕਹਿੰਦੇ ਨੇ ਤੇ ਪੰਚ ਦਾ ਮਤਲਬ ਪ੍ਰਪੰਚ ਤੋਂ ਬਚੇ ਹੋਏ ਗੁਰਮੁਖ ਪਰ ਇਹ ਦੱਸੋ ਕਿਰਪਾ ਕਰਕੇ ਕਿ ਪ੍ਰਵਾਨ ਨੇ ਇੱਕ ਹੁਣ ਇਉਂ ਤਾਂ ਸਾਰੇ ਲੋਕ ਹੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਫਿਰ ਤਾਂ ਹਰੇਕ ਹੀ ਪ੍ਰਵਾਨ ਹੋ ਜਾਂਦਾ ਹੋਵੇਗਾ ਮਹਾਰਾਜ ਕਹਿੰਦੇ ਨਹੀਂ ਉਹ ਪੰਚ ਜਿਹੜਾ ਅੱਖਰ ਹੈ ਉਹ ਉਹਨਾਂ ਨੂੰ ਹੀ ਲੱਗਦਾ ਜਿਨ੍ਹਾਂ ਨੇ ਪੰਚ ਜਿਹੜੇ ਪੰਜ ਨੇ ਨਾ ਇਹ ਪੰਚ ਅੱਖਰ ਬਾਣੀ ਵਿੱਚ ਪੰਜ ਵਾਸਤੇ ਵੀ ਆਇਆ ਪੰਚ ਸ੍ਰੇਸ਼ਟ ਲਈ ਵੀ ਆਉਂਦਾ ਇਸ ਦੇਹੀ ਅੰਤਰ ਪੰਜ ਚੋਰ ਵਸੈ ਇਹ ਪੰਚ ਪੰਜ ਨੂੰ ਵੀ ਕਹਿੰਦੇ ਨੇ ਇਸ ਕਰਕੇ ਇਹ ਪੰਚ ਜਿਹੜਾ ਇੱਥੇ ਸ੍ਰੇਸ਼ਟ ਜਨ ਜਿਹੜੇ ਨੇ ਰੱਬ ਦੇ ਪਿਆਰੇ ਨੇ ਉਹ ਸਿਮਰਨ ਕਰਕੇ ਪੰਚ ਪ੍ਰਵਾਨ ਉਹ ਪੰਜ ਜਿਹੜੇ ਨੇ ਨਾ ਸਤ ਸੰਤੋਖ ਦਇਆ ਧਰਮ ਵਿਚਾਰ ਇਹਨਾਂ ਨੂੰ ਆਪਣੇ ਮਨ ਦੇ ਅੰਦਰ ਲੈ ਆਉਂਦੇ ਨੇ ਸੱਚ ਬੋਲਣਾ ਸੰਤੋਖ ਰੱਖਣਾ ਦਇਆ ਕਰਨੀ ਧਰਮੀ ਹੋਣਾ ਹਰ ਗੱਲ ਵਿਚਾਰ ਕੇ ਚੱਲਣਾ ਸ਼ਬਦ ਦੀ ਵਿਚਾਰ ਬ੍ਰਹਮ ਦੀ ਵਿਚਾਰ ਜਦੋਂ ਇਹ ਗੁਣ ਉਹਨਾਂ ਦੇ ਅੰਦਰ ਆ ਜਾਂਦੇ ਨੇ ਨਾਮ ਜਪਣ ਕਰਕੇ ਤਾਂ ਉਹ ਜਿਹੜੇ ਪੰਚ ਨੇ ਉਹ ਪ੍ਰਵਾਨਨੀਕ ਹੋ ਜਾਂਦੇ ਨੇ ਸਾਰਿਆਂ ਨੂੰ ਪਰਲੋਕ ਵਿੱਚ ਵੀ ਪਰਮੇਸ਼ਰ ਨੂੰ ਵੀ ਪ੍ਰਵਾਨ ਨੇ ਇਸ ਦੁਨੀਆਂ ਦੇ ਅੰਦਰ ਵੀ ਪ੍ਰਵਾਨ ਨੇ ਪਤਾਲ ਲੋਕ ਵਿੱਚ ਵੀ ਪ੍ਰਵਾਨ ਨੇ ਉਹਨਾਂ ਨੂੰ ਸਾਰੇ ਹੀ ਪ੍ਰਵਾਨ ਕਰ ਲੈਣ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਫਿਰ ਉਹ ਸਾਰਿਆਂ ਦਾ ਹੀ ਪਿਆਰਾ ਹੋ ਜਾਂਦਾ ਸਭ ਨੂੰ ਹੀ ਪ੍ਰਵਾਨ ਹੋ ਜਾਂਦਾ ਮਹਾਤਮਾ ਜਨ ਜੋ ਕਹਿ ਦੇਣ ਕਈ ਵਾਰ ਇੱਕ ਐਸੀ ਚੀਜ਼ ਆ ਜਾਂਦੀ ਹੈ ਕਿ ਰੱਬ ਦੇ ਪਿਆਰੇ ਕਈ ਵਾਰ ਪਰਮਾਤਮਾ ਦੇ ਅੱਗੇ ਵੀ ਇਉਂ ਕਹਿੰਦੇ ਕਿ ਇਹ ਕੰਮ ਹੁਣ ਮੈਂ ਨਹੀਂ ਕਰਨਾ ਮਹਾਰਾਜ ਵੀ ਕੁਛ ਨਹੀਂ ਕਹਿੰਦੇ ਉਹਨਾਂ ਨੂੰ ਕਹਿੰਦੇ ਠੀਕ ਆ ਭਾਈ ਤੁਹਾਡੀ ਮਰਜ਼ੀ ਹੈ ਦੇਖੋ ਉਹਨਾਂ ਦੀ ਮਹਾਰਾਜ ਜੀ ਦੀ ਗੱਲ ਨੂੰ ਕਈ ਵਾਰੀ ਮੋੜ ਸਕਦੇ ਹਨ ਪਰ ਉਹੀ ਜੇ ਕੋਈ ਰੱਬ ਦਾ ਪਿਆਰਾ ਉਹਨਾਂ ਨੂੰ ਕਹਿੰਦੇ ਨਹੀਂ ਭਾਈ ਇਹ ਕਰਨਾ ਤਾਂ ਉਹ ਮੰਨ ਲੈਂਦੇ ਨੇ ਐਸਾ ਇੱਕ ਵਾਰ ਹੋ ਗਿਆ ਪੰਚ ਪ੍ਰਵਾਨ ਵਿੱਚ ਆਪਾਂ ਗੱਲ ਵਿਚਾਰ ਕਰ ਰਹੇ ਹਾਂ ਥੋੜ੍ਹੀ ਜਿਹੀ ਉੱਪਰਲੀ ਗੱਲ ਹੈ ਅਸਮਾਨ ਦੇ ਵਿੱਚ ਸੱਚਖੰਡ ਤੁਰਲੇ ਪਾਸੇ ਸੰਤ ਮੰਡਲ ਆਉਂਦਾ ਇਸ ਸੰਤ ਮੰਡਲ ਵਿੱਚ ਰਾਤ ਨੂੰ ਸਾਰੇ ਹੀ ਸੰਤ ਇਕੱਠੇ ਹੁੰਦੇ ਨੇ ਚਾਹੇ ਉਹ ਸਿਰਫ ਬ੍ਰਹਮ ਗਿਆਨੀ ਚਾਹੇ ਉਹ ਧਰਤੀ 'ਤੇ ਹੋਣ ਚਾਹੇ ਉਹ ਸੱਚਖੰਡ 'ਚ ਹੋਣ ਇੱਕ ਵਾਰੀ ਉਹਨਾਂ ਨੇ ਇਕੱਠੇ ਹੋਣਾ ਹੀ ਹੋਣਾ ਇਹ ਬੜੀ ਪੁਰਾਣੀ ਗੱਲ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਨੇ ਸੁਣਾਈ ਉਹਨਾਂ ਦੀ ਪੁਸਤਕ ਵਿੱਚ ਸ਼ਾਇਦ ਆਈ ਕਿ ਨਹੀਂ ਆਈ ਕਿਉਂਕਿ ਕਈ ਚੀਜ਼ਾਂ ਨਹੀਂ ਵੀ ਸੀ ਦੱਸਦੇ ਕਿਸੇ ਨੂੰ ਉਹ ਕਹਿੰਦੇ ਉਦੋਂ ਮੈਂ ਵੀ ਉੱਥੇ ਹੀ ਸੀ ਮਹਾਰਾਜ ਦਸਵੇਂ ਪਾਤਸ਼ਾਹ ਕਹਿਣ ਲੱਗੇ ਵਾਲਮੀਕ ਜੀ ਨੂੰ ਕਹਿੰਦੇ ਵਾਲਮੀਕ ਜੀ ਤੁਸੀਂ ਜਾਓ ਸ੍ਰਿਸ਼ਟੀ 'ਤੇ ਸਿੱਖੀ ਦਾ ਪ੍ਰਚਾਰ ਕਰੋ ਜਾ ਕੇ ਵਾਲਮੀਕ ਜੀ ਕਹਿਣ ਲੱਗੇ ਮੈਂ ਹੁਣ ਮਾਇਆ ਮੋਹ ਚ ਨਹੀਂ ਜਾਣਾ ਕਿਉਂਕਿ ਸ੍ਰਿਸ਼ਟੀ ਅੰਧ ਗੁਬਾਰ ਹੈ ਮਹਾਰਾਜ ਨਾਲੇ ਹੁਣ ਕਲਯੁੱਗ ਦੇ ਵਿੱਚ ਤਾਂ ਬਹੁਤਾ ਹੀ ਔਖਾ ਹੈ ਮੈਂ ਉਸ ਮਾਇਆ ਵਾਲੇ ਸੰਸਾਰ ਚ ਨਹੀਂ ਜਾਣਾ ਕਾਲਖ ਹੀ ਕਾਲਖ ਹੈ ਜਿੱਥੇ ਮਾਇਆ ਹੀ ਮਾਇਆ ਹੈ ਵਿਸ਼ੇ ਹੀ ਵਿਸ਼ੇ ਨੇ ਅਨਧਕਾਰੀ ਬੰਦੇ ਨੇ ਮਹਾਰਾਜ ਨੇ ਦੋ ਵਾਰੀ ਕਿਹਾ ਸਰ ਤੀਸਰੀ ਵਾਰੀ ਬਾਬਾ ਜੀ ਕਹਿੰਦੇ ਮੈਂ ਆਪ ਹੀ ਉੱਠ ਕੇ ਖੜਾ ਹੋ ਗਿਆ ਕਹਿੰਦੇ ਮੈਂ ਵਾਲਮੀਕਿ ਜੀ ਨੂੰ ਕਿਹਾ ਸਾਰੇ ਸੰਤ ਮੰਡਲ ਵੱਲੋਂ ਬੇਨਤੀ ਹੈ ਕਿ ਤੁਸੀਂ ਜ਼ਰੂਰ ਜਾਓ ਵਾਲਮੀਕਿ ਜੀ ਕਹਿਣ ਲੱਗੇ ਆਹ ਹੁਣ ਤੁਸੀਂ ਮੈਨੂੰ ਮੇਰੀ ਜ਼ਬਾਨ ਬੰਦ ਕਰਤੀ ਇੱਥੇ ਕਿ ਮਹਾਰਾਜ ਜੀ ਨੂੰ ਤਾਂ ਮੈਂ ਹਲੇ ਜਵਾਬ ਦੇ ਸਕਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਭਗਤਾਂ ਦੇ ਅਧੀਨ ਨੇ ਪਰ ਜਦੋਂ ਆਹ ਸਾਰੇ ਸੰਤ ਮੰਡਲ ਨੇ ਗੱਲ ਕਹਿਤੀ ਨਾ ਇਹਦੇ ਲਈ ਜਵਾਬ ਦੇਣਾ ਮੈਨੂੰ ਔਖਾ ਹੋ ਗਿਆ ਜਿਵੇਂ ਸੰਗਤ ਕੋਈ ਵਚਨ ਕਰ ਦਿੰਦੀ ਸੀ ਪੰਜਵੇਂ ਪਾਤਸ਼ਾਹ ਨੂੰ ਸੰਗਤ ਨੇ ਕਹਿਤਾ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਮਹਾਰਾਜ ਕਹਿੰਦੇ ਪ੍ਰਵਾਨ ਹੈ